राग सूही बाणी श्री कबीर जीओ तथा सबना भगतां की।
और बीबी ये बच्चे जेड़े बोलते इन्हां नूं पासे लै लो।
राग सूही बाणी श्री कबीर जीओ तथा सबना भगतां की। कबीर के एक ओ अंकार सतगुर प्रसाद अवतर आए कहा तुम कीना।
साहब कबीर जी राग सूही बाणी उच्चारण करदे ने, कबीर जी दी बाणी है पहला। तथा सबना भगतां की, सारिया भगतां दी बाणी आवेगी। हुण इत्थे कबीर के कबीर साहब दे शब्द आ रहे हन।
एक ओ अंकार सतगुर प्रसाद,
एक अद्वैत रूप परमेश्वर सारिया दा प्रकाशक, सतगुरां दी कृपा करके प्राप्त हुंदा है।
अवतर आए कहा तुम कीना।
कबीर साहब दा एक सतसंगी आदमी सी साध संगत जी, ओह सतसंगी दे प्रसाय करके उपदेश दिंदे हन। ओह कुसंगत दे असर करके ओहदा मन बिगड़ गया, बिगड़े हुए मन नूं सुधारन वास्ते उपदेश बख्शदे हन।
अवतर आए कहा तुम कीना।
महाराज कहिंदे कबीर जी अवतर हे उतरिया, ਇਹ ਮਨੁੱਖਾ ਜਨਮ ਚ ਆ ਕੇ ਤੈਂ ਕੀ ਕੁਝ ਕੀਤਾ। ਦਸ ਉਤਰਾ ਉਹ ਹੁੰਦਾ ਜਿਹਦੀ ਔਲਾਦ ਨਾ ਹੋਵੇ, ਸ਼ੁਭ ਗੁਣਾਂ ਦੀ ਔਲਾਦ ਨਾ ਹੋਣੇ ਕਰਕੇ ਉਤਰੇ ਹੀ ਆਏ ਅਸੀਂ। ਜੇ ਸਭ ਸੰਤੋਖ ਦਿਆ ਧਰਮ ਵਿਚਾਰ ਸਾਡੇ ਅੰਦਰ ਹੈ ਨੀ, ਭਾਵਾਂ ਕਿੰਨੇ ਕੀੜਿਆਂ ਵਾਂਗ ਪੁੱਤਰ ਪੋਤਰੇ ਹੋਣ, ਤਾਂ ਵੀ ਉਤਰਾ ਹੀ ਹੈ ਜਿਹਦੇ ਅੰਦਰ ਗੁਣ ਨੀ ਪਰਮੇਸ਼ਵਰ ਦੀ ਪ੍ਰਾਪਤੀ ਆਏ ਵਸੇ ਹੋਏ। ਇਸ ਪ੍ਰਕਾਰ ਕਹਿੰਦੇ ਹਨ, ਫਿਰ ਉਤਰੇ ਸੰਸਾਰ ਦੇ ਵਿਚ ਆ ਕੇ ਤੈਂ ਕੀ ਕੀਤਾ, ਕੀ ਲਾਭ ਉਠਾਇਆ ਹੈ। ਅਵਤਰ ਆਏ, ਇਹ ਮਨੁੱਖਾ ਜਨ ਅਵਤਾਰ ਹੈ, ਇਹ ਮਨੁੱਖਾ ਜਨ ਅਵਤਾਰ ਹੈ ਸਾਰੀਆਂ ਜੂਨਾਂ ਵਿੱਚੋਂ। ਇਹਦੇ ਵਿੱਚ ਆ ਕੇ ਤੈਂ ਕੀ ਕੁਝ ਕੀਤਾ, ਕੀ ਖੱਟਿਆ ਹੈ, ਕੁਝ ਵੀ ਨਹੀਂ ਪ੍ਰਾਪਤ ਕੀਤਾ ਹੈ। ਇਸ ਕਰਕੇ ਕਹਿੰਦੇ ਅਵਤਰ ਆਏ, ਅਵਤਰ ਨਾ ਦੁਸਤਰ ਕਠਣ ਸੰਸਾਰ ਵਿੱਚ ਆ ਕੇ ਤੈਂ ਦੱਸ ਕੀ ਕੀਤਾ, ਕੋਈ ਤਰਨ ਦਾ ਉਪਾਅ ਕੀਤਾ ਹੈ। ਹੇ ਅਵਤਰ ਤਰਨ ਤੋਂ ਅਵਰਹਿਤ, ਹੇ ਬੇਤਰੇ ਪੁਰਖ, ਇਹ ਤਰਨ ਤੋਂ ਰਹਿ ਡੁੱਬਣ ਜੋਗੇ ਲੋਕ, ਤੈਂ ਕੀ ਆ ਕੇ ਮਨੁੱਖਾ ਜਨਮ ਚ ਕੀਤਾ ਹੈ। ਤਰ ਅਰਸਾ ਕਰਕੇ ਆ ਵਿਸ਼ੇਸ਼ ਕਰਕੇ ਹੁਣ ਤਾਈ ਤੈਂ ਕੀ ਕੀਤਾ, ਕੁਝ ਨੀ ਕੀਤਾ ਹੈ। ਤਰਨ ਵਾਸਤੇ ਕੋਈ ਉਪਾਅ ਨੀ ਕੀਤਾ। ਤਰ ਇਹ ਤਰ ਅਰਸਾ ਕਰਕੇ ਸੰਸਾਰ ਦੇ ਵਿੱਚ ਅਵਰਨ ਦੇ ਪਰਦੇ ਚ ਪਏ ਹੋਏ ਜੀਵ ਤੈਂ ਕੀ ਆ ਕੇ ਕੀਤਾ, ਕੁਛ ਨੀ ਕੀਤਾ ਹੈ। ਇਸ ਪ੍ਰਕਾਰ ਅਵਤਾਰਾ ਬੇਤਰਾ ਹੀ ਰਿਹਾ ਤੂੰ, ਕੋ ਤਰਨ ਵਾਸਤੇ ਕੋਈ ਉਪਾਅ ਨੀ ਤੈਂ ਕੀਤਾ ਹੈ। ਤਰ ਅਰਸਾ ਕਰਕੇ ਇਸ ਕਾਲ ਵਿਚ ਆ ਕੇ ਤੈਂ ਕੀ ਕਿਛ ਕੀਤਾ ਹੈ, ਕੋਈ ਵੀ ਨੀ ਕਰਿਆ, ਚੰਗਾ ਕੰਮ ਨੀ ਕੀਤਾ ਹੈ।
ਰਾਮ ਕੋ ਨਾਮ ਨਾ ਕਬੂ ਲੀਨਾ,
ਰਾਮ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਕਦੇ ਵੀ ਤੈਂ ਲਿਆ ਨੀ, ਉਚਾਰਨ ਨੀ ਕੀਤਾ ਹੈ ਆਪਣੇ ਜੀਵਨ ਵਿਚ।
ਰਾਮ ਨਾ ਜਪਹੋ ਕਵਨ ਮਤ ਲਾਗੇ,
ਇਹ ਰਾਮ ਦਾ ਨਾਮ ਨੀ ਭਾਈ ਜਪਦੇ, ਕਿਹਦੀ ਇਹ ਖੋਟੀ ਮਤ ਵਿਚ ਲੱਗ ਗਏ ਹੋ ਤੁਸੀਂ, ਕਿਹਨੇ ਤੁਹਾਨੂੰ ਖੋਟੀ ਮਤ ਦਿੱਤੀ ਹੈ ਵੀ ਪਰਮੇਸ਼ਰ ਦਾ ਭਜਨ ਹੀ ਨੀ ਕਰਨਾ। ਇਹ ਕਿਹਦੀ ਮਤ ਤੈਨੂੰ ਦਿੱਤੀ ਹੈ ਜਿਸ ਮਤ ਵਿਚ ਲਾ ਕਰਕੇ ਤੁਸੀਂ ਆਪਣਾ ਜੀਵਨ ਹੀ ਗੰਦਾ ਕਰ ਰਹੇ ਹੋ, ਵਿਗਾੜ ਰਹੇ ਹੋ।
ਮਰ ਜਾਈਦੇ ਕਹੋ ਕਿਆ ਕਰੋ ਅਭਾਗੇ,
ਜਦੋਂ ਮਰ ਕੇ ਜਾਓਗੇ ਪਰਲੋਕ ਨੂੰ ਹੇ ਭਾਗਾਂ ਤੋਂ ਹੀਣੇ ਹੋ, ਉਦੋਂ ਛੁਟਕਾਰੇ ਵਾਸਤੇ ਕੀ ਯਤਨ ਕਰੋਗੇ, ਪਰਮੇਸ਼ਰ ਦਾ ਭਜਨ ਤੁਸੀਂ ਕਰਦੇ ਹੀ ਨਹੀਂ ਹੋ, ਉਦੋਂ ਕੀ ਕਰ ਕਹਿ ਕੇ ਛੁੱਟੋਗੇ ਤੁਸੀਂ। ਜਿਹੜੇ ਮਰ ਕੇ ਪਦਾਰਥ ਚਲੇ ਜਾਣੇ ਹੈ, ਜਿਹੜੇ ਸੰਬੰਧੀ ਮਰ ਕੇ ਛੱਡ ਜਾਣੇ ਹੈ, ਉਹਨਾਂ ਦੇ ਨਾਲ ਮੋਹ ਤੇ ਪਦਾਰਥਾਂ ਦਾ ਸੰਗ੍ਰਹਿ ਕਿਸ ਵਾਸਤੇ ਭਾਗਾ ਤੁਸੀਂ ਉਹ ਕਰ ਰਹੇ ਹੋ।
ਰਹਾਉ ਦੁੱਖ ਸੁੱਖ ਕਰਕੇ ਕੁਟੰਬ ਜੀਵਾਇ,
ਦੁੱਖ ਸੁੱਖ ਕਰਕੇ ਸੀ ਤਾਂ ਦੁੱਖ ਹੀ ਨਾ, ਇਹਨੂੰ ਸੁਖ ਮੰਨ ਕਰਕੇ ਕੁਟੰਬ ਨੂੰ ਜਿਉਂਦਾ ਰੱਖਣ ਵਾਸਤੇ ਬੜੇ ਯਤਨ ਕੀਤੇ, ਯਤਨ ਕਰਕੇ ਪਾਲਣਾ ਪੋਸਣਾ ਚ ਲੱਗਾ ਰਿਹਾ, ਕਿਸੇ ਦੀ ਦੁੱਖ ਉਠਾ ਕੇ, ਕਿਸੇ ਦੀ ਟੋਕਰੀ ਵਾਹੀ, ਕਿਸੇ ਦੀ ਮਜ਼ਦੂਰੀ ਕੀਤੀ, ਕਿਸੇ ਦੇ ਕੋਈ ਮੁਨੀਮ ਬਣ ਗਿਆ ਜਾਂ ਕਿਸੇ ਦੇ ਕਲਰਕ ਬਣ ਗਿਆ, ਇਹ ਆਰਾਮ ਵਾਲੀਆਂ ਕੰਮਾਂ ਵਿੱਚ, ਜਾਂ ਕੋਈ ਠੇਕੇ ਹੀ ਲੈ ਲਏ ਕਿਸੇ ਪ੍ਰਕਾਰ ਦੇ, ਇਉਂ ਦੁੱਖ ਵਾਲੇ ਕੰਮ ਕਰਕੇ ਵੀ ਤੇ ਸੁੱਖ ਵਾਲੇ ਕਰਕੇ ਵੀ ਕੁਟੰਬ ਨੂੰ ਜਵਾਉਣਾ ਕੀਤਾ, ਆਪਦੇ ਪਰਿਵਾਰ ਦੀ ਮੈਂ ਪਾਲਣਾ ਪੋਸਣਾ ਕਰਦਾ, ਇਹ ਸਮਝ ਲਿਆ ਇਸਤਰੀ ਤੋਂ ਵਧੇ ਹੋਏ ਨੂੰ।
ਮਰਦੀ ਬਾਰ ਇੱਕ ਸਰ ਦੁੱਖ ਪਾਇਆ,
ਮਰਦੇ ਵੇਲੇ ਤਾਂ ਇੱਕ ਸਰ ਨਾ ਇੱਕ ਰਸ, ਇੱਕ ਰਸ ਤੇਰੇ ਤੇ ਹੀ ਦੁੱਖ ਪਿਆ ਨਾ, ਸਾਰਾ ਇਕੱਠਾ ਹੀ ਦੁੱਖ ਤੇਰੇ ਉੱਤੇ ਹੀ ਪੈ ਗਿਆ ਹੈ। ਸਰ ਫਾਰਸੀ ਸਿਰ ਦਾ ਨਾਮ ਹੈ, ਇੱਕ ਸਰ ਸਿਰ ਦੇ ਉੱਤੇ ਤੇਰੇ ਹੀ ਦੁੱਖ ਪਿਆ, ਮਰਦੀ ਵਾਰ ਜੋ ਕਹਿ ਲੋਕਾਂ ਦੇ ਕੰਮ ਕਰਕੇ ਮਜ਼ਦੂਰੀਆਂ ਚੱਕ ਚੱਕ ਕੇ ਕੁਟੰਬ ਨੂੰ ਜਿਉਣ ਚ ਲੱਗਾ ਰਿਹਾ। ਉਹਦਾ ਨਾ ਇਸਤਰੀ ਨਾ ਪੁੱਤਰ ਨੂੰ ਤੇਰੀ ਕਿਸੇ ਨੇ ਸਹਾਇਤਾ ਨਾ ਕੀਤੀ। ਇੱਕ ਤੇਰੇ ਸਿਰ ਦੇ ਤੇ ਦੁੱਖ ਪਾਣਾ ਪਿਆ, ਅੰਤਾ ਕਰਨ ਤੇਰੇ ਅੰਦਰ ਦੇ ਅੰਦਰ।
ਕੰਠ ਗਹਿਣ ਤਬ ਕਰਨ ਪੁਕਾਰ,
ਜਦੋਂ ਗਲੋਂ ਆ ਕੇ ਫੜ ਲਿਆ ਨਾ ਘੋਰੜੂ ਵੱਜਣ ਲੱਗਾ ਜਵਾਨ ਹੈ, ਉਦੋਂ ਨੂੰ ਪੁਕਾਰ ਕਰਕੇ ਕਹੇਗਾ ਕਿ ਜੀ ਮੈਂ ਹੁਣ ਕੋਈ ਪੁੰਨ ਦਾਨ ਕਰ ਲੈਣਾ, ਕੋਈ ਭਜਨ ਕਰ ਲੈਣਾ, ਹੁਣ ਮੈਨੂੰ ਛੱਡ ਦਿਓ। ਉਸ ਵੇਲੇ ਤੂੰ ਉਹ ਪੁਕਾਰ ਕਰਕੇ ਕਹੇਗਾ, ਗਲੋਂ ਫੜ ਲਿਆ ਜਦੋਂ ਜਵਾਨ ਆ ਕੇ।
ਕਬੀਰ ਆ ਕੇ ਤੇ ਨਾ ਸੰਭਾਲਿਆ,
ਕਬੀਰ ਸਾਹਿਬ ਜੀ ਕਹਿੰਦੇ ਉਦੋਂ ਜਮ ਕਹਿਣਗੇ, ਅੱਗੇ ਨਾ ਭਜਨ ਕੀਤਾ ਸੰਭਾਲਿਆ, ਹੁਣ ਤੂੰ ਜਦੋਂ ਅਸੀਂ ਸੰਘੀਓ ਆ ਫੜਿਆ ਤੇ ਹੁਣ ਕਹਿੰਦਾ ਮੈਂ ਭਜਨ ਕਰ ਲਾ, ਹੁਣ ਨੀ ਵੇਲਾ ਤੇਰਾ ਭਜਨ ਕਰਨ ਦਾ, ਪਹਿਲਾਂ ਕਰ ਲੈਂਦਾ ਤਾਂ ਕਰ ਲੈਂਦਾ, ਉਦੋਂ ਕਰਨ ਹੀ ਨੀ ਦੇਣਾ ਕਿਸੇ ਨੇ।
ਸੂਹੀ
ਸਾਹਿਬ ਕਬੀਰ ਜੀ ਕਹਿੰਦੇ ਉਦੋਂ ਪਛਤਾਤਾਪ ਕਰੇਗਾ, ਅੱਗੇ ਕਿਉਂ ਨਾ ਪਰਮੇਸ਼ਰ ਨੂੰ ਚੇਤੇ ਕੀਤਾ।
ਸੂਹੀ ਕਬੀਰ ਜੀ ਹਰ ਹਰ ਕੰਪੈ ਬਾਲਾ ਜੀ,
ਹੋਰ ਪਵਿੱਤਰ ਉਪਦੇਸ਼ ਬਖਸ਼ਦੇ ਹੋਏ ਫਰਮਾਉਂਦੇ ਹਨ, ਹਰ ਹਰ ਕੰਪੈ ਬਾਲਾ ਜੀ। ਕਹਿੰਦੇ ਬਾਲਕਾ ਜਿਹੜਾ ਜੀਵ ਹੈ ਜਗਿਆਸੂਆਂ ਦਾ, ਜਿਸ ਪ੍ਰਕਾਰ ਬਾਲਾ ਲੜਕੀ ਹੁੰਦੀ ਹੈ, ਉਹਦਾ ਛੋਟਾ ਬਾਲਕੀ ਦਾ ਜਿਹੜਾ ਜੀਵ ਹੁੰਦਾ ਹੈ ਉਹ ਥਰਨ ਥਰਨ ਕੰਬਦਾ ਰਹਿੰਦਾ ਹੈ। ਇਸੇ ਪ੍ਰਕਾਰ ਬਾਲਾ ਜੋ ਅਗਿਆਨੀ ਹੈ, ਬਾਲਾ ਜੋ ਬੜਾ ਹੰਕਾਰ ਹੈ ਸਾਧਨਾ ਦਾ, ਜਿਸ ਦੇ ਅੰਦਰ ਆਪਣੇ ਆਪ ਨੂੰ ਜਗਿਆਸੀ ਮੰਨਦਾ ਹੈ, ਬਲੀ ਮੰਨਦਾ ਹੈ, ਇਸ ਪ੍ਰਕਾਰ ਬਾਲ ਨਾ ਅਗਿਆਨੀ ਜਿਹੜਾ ਜੀਵ ਹੈ ਇਹ ਥਰ ਹਰ ਕੰਪ ਹੈ। ਜਿਸ ਪ੍ਰਕਾਰ ਥਰ ਥਾਲ ਵਿੱਚ ਹਰ ਮੋਤੀ ਰੱਖਿਆ ਹੋਇਆ ਹੋਵੇ, ਕੋਈ ਫੌਜ ਆਵੇ, ਕੋਈ ਧਮਕਾ ਪਵੇ ਤੇ ਉਹਦੇ ਨਾਲ ਮੋਤੀ ਕੰਬਣ ਲੱਗ ਜਾਂਦਾ ਹੈ, ਥਾਲ ਵਿੱਚ ਪਿਆ ਹੋਇਆ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਥਾਲ ਹੈ ਅੰਤਾ ਕਰਨ, ਇਹਦੇ ਚ ਹਰ ਮੋਤੀ ਦੀ ਨਿਆਈ ਹੈ ਜਿਹੜਾ ਦਿਲ, ਇਹ ਜਿਸ ਵਕਤ ਮੌਤ ਦਾ ਭੈ ਸੁਣਦਾ ਹੈ, ਜਿਵੇਂ ਮੋਤੀ ਚ ਥਾਲ ਚ ਮੋਤੀ ਰੱਖਿਆ ਹੋਇਆ ਕੰਬਦਾ ਹੁੰਦਾ ਹੈ। ਰਾਜਯੋਧ ਦੀ ਜਿਹੜੀ ਘਰ ਵਾਲੀ ਸੀ ਨਾ ਬੀਬੀ ਰਾਜ ਕੌਰ, ਉਸ ਨੇ ਆਪਣੇ ਪਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਚ ਮਹਾਰਾਜ ਗੁਰੂ ਸਾਹਿਬ ਮਹਾਰਾਜ ਦੇ ਜੰਗ ਵਿਚ ਭੇਜਣ ਵਾਸਤੇ ਕਹਿਣ ਲੱਗੀ, ਪਤੀ ਗੁਰੂ ਸਾਹਿਬ ਦੀ ਸੇਵਾ ਚ ਹਾਜ਼ਰ ਹੋ। ਕਹਿਣ ਲੱਗਾ ਮੈਂ ਹਾਜ਼ਰ ਹੋਣ ਨੂੰ ਤਿਆਰ ਹਾਂ, ਪਰ ਜਦੋਂ ਫੌਜ ਚੜ ਕੇ ਆਊ ਉਦੋਂ ਜਾਊ। ਇਹ ਸੁਣ ਕੇ ਕਹਿਣ ਲੱਗੀ, ਇਸ ਦੇ ਮੋਤੀ ਨੱਥ ਵਿਚ ਪਾਏ ਸਨ, ਉਹ ਨੱਥ ਰੱਖੀ ਸੀ ਲਾ ਕੇ ਥਾਲ ਦੇ ਉੱਤੇ, ਇਸ ਸਿਆਣੀ ਬੀਬੀ ਨੇ ਰੱਖੀ ਸੀ ਜਦੋਂ, ਤੇ ਉਸ ਵੇਲੇ ਉਹ ਮੋਤੀ ਦਾ ਥਾਲ ਵਿਚ ਪਿਆ, ਮੋਤੀ ਕੰਬੀ ਜਾਵੇ। ਇਹ ਕਹਿਣ ਲੱਗੀ, ਪਤੀ ਫੌਜ ਤਾਂ ਆ ਗਈ, ਵੇਖ ਕੇ ਪੌੜ ਵੱਜਦੇ ਆ ਧਰਤੀ ਤੇ, ਉਹਨਾਂ ਨਾਲ ਧਰਤੀ ਕੰਬਦੀ ਹੈ, ਤੂੰ ਗੁਰੂ ਸਾਹਿਬ ਦੀ ਸ਼ਰਨ ਛੇਤੀ ਚਲਿਆ ਜਾ। ਇਉਂ ਰਾਜਯੋਧ ਦੇ ਤਾਂ ਸਿੱਖਿਆ ਦੇ ਕੇ ਉਸ ਬੀਬੀ ਰਾਜ ਕੌਰ ਨੂੰ ਭੇਜਿਆ ਸੀ ਇਹਨੂੰ ਮਹਾਰਾਜੀ ਸ਼ਰਨ ਵਿਚ। ਇਹਨੇ ਫਿਰ ਸਿੱਖੀ ਕਮਾਈ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਬਣਿਆ ਸੀ ਰਾਜਯੋਧ। ਇਸ ਪ੍ਰਕਾਰ ਗੁਰੂ ਸਾਹਿਬ ਮਹਾਰਾਜ ਜੰਗ ਦੇ ਵਿਚ ਇਹ ਸੇਵਾ ਵਿਚ ਲੱਗੇ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਹਰ ਹਰ ਕੰਪ ਹੈ ਜੀ, ਥਾਲ ਤੇ ਜਿਵੇਂ ਹਰ ਮੋਤੀ ਰੱਖਿਆ ਹੁੰਦਾ ਉਹ ਕੰਬਦਾ ਹੁੰਦਾ, ਇਉਂ ਬਾਲਾ ਅਗਿਆਨੀ ਹੈ ਜੀਵ, ਬਾਲਕਾ ਸਾਧਨਾ ਪੁੰਜਦਾ ਹੰਕਾਰ ਬਾਲਾ ਬਲੀ ਕਹਾਉਣ ਵਾਲਾ ਜੀਵ ਇਹ ਕੰਬਦਾ ਹੈ।
ਨਾ ਜਾਣੋ ਕਿਆ ਕਰ ਸੀ ਪੀ,
ਨਹੀਂ ਜਾਣਦੇ ਕਿਸੇ ਸਾਡਾ ਪੀਉ ਜੋ ਪਤੀ ਪਰਮੇਸ਼ਵਰ ਹੈ ਉਹ ਸਾਡੀ ਕੀ ਹਾਲਤ ਕਰੇਗਾ ਪਰਮੇਸ਼ਵਰ, ਅਸੀਂ ਉਸਦਾ ਭਜਨ ਸਿਮਨ ਪੂਰਾ ਕਰ ਨਹੀਂ ਸਕੇ ਹਾਂ।
ਰਹਿਣ ਗਈ ਮਤ ਦਿਨ ਪੀ ਜਾ,
ਜਿਵੇਂ ਰਾਤ ਤਾਂ ਸੁੱਤਿਆਂ ਪਿਆਂ ਦੀ ਗੁਜ਼ਰਗੀ ਮਾਰਿਆ, ਕਹਿੰਦੇ ਆ ਹੇ ਜੀਵ ਹੁਣ ਦਿਨ ਨਾ ਤੂੰ ਗੁਆ ਲਈ ਕਿਤੇ, ਦਿਨੇ ਹੀ ਭਜਨ ਕਰ ਜੇ, ਰਾਤ ਨੀ ਭਜਨ ਕਰ ਸਕਿਆ, ਰਾਤ ਗਈ ਆ ਮਤਾ ਦਿਨ ਨੂੰ ਗੁਆ ਲੈ, ਦਿਨੇ ਪਰਮੇਸ਼ਰ ਦਾ ਸਿਮਰਨ ਕਰ ਲੈ।
ਭਵਰ ਗਏ ਬਗ ਬੈਠੇ ਆ,
ਦੇਖ ਭਵਰੇ ਜਿਹੜੇ ਆ ਬੈਠੇ ਆ ਬਿਰਸ਼ਾਂ ਚਲੇ ਗਏ ਹਨ ਉੱਡ ਕੇ, ਅਤੇ ਬਗਲੇ ਆ ਕੇ ਬੈਠ ਗਏ ਹਨਗੇ। ਇਸੇ ਪ੍ਰਕਾਰ ਹੇ ਜੀਵ ਤੇਰੀ ਬਾਲਕ ਅਵਸਥਾ ਰੂਪੀ ਰਾਤ ਚਲੀ ਗਈ ਹੈ, ਅਗਿਆਨ ਦੇ ਹਨੇਰੇ ਵਿਚ ਅਵਿਦਿਆ ਦੀ ਰਾਤ ਰੂਪ, ਅਤੇ ਦਿਨ ਜਿਹੜਾ ਹੈ ਜਵਾਨੀ ਰੂਪ ਦਿਨ ਤੈਨੂੰ ਆ ਕੇ ਪ੍ਰਾਪਤ ਹੋਇਆ, ਇਹ ਜਵਾਨੀ ਜੁਆ ਅਵਸਥਾ ਨਾ ਕਿਤੇ ਗੁਆ ਲਈ, ਮਤਾ ਚਲੀ ਜਾਵੇ ਜਵਾਨੀ ਵਿਸ਼ਿਆਂ ਦੇ ਪ੍ਰੈਣ ਹੋ ਗਈ।
ਭਵਰ ਗਏ ਬਗ ਬੈਠੇ ਆ,
ਜਿਹੜੇ ਤੇਰੇ ਭੌਰਾਂ ਵਰਗੇ ਕਾਲੇ ਕੇਸ ਸੀ ਉਹ ਸਿਰ ਤੋਂ ਹੁਣ ਉੱਡ ਕੇ ਚਲੇ ਗਏ, ਤੇ ਬਗਲਿਆਂ ਦੀ ਨਹੀਂ ਚਿੱਟੇ ਕੇਸ ਆ ਕੇ ਧੌਲੇ ਆ ਕੇ ਬੈਠ ਗਏ ਹੈ। ਹੁਣ ਧੌਲੇ ਤਾਂ ਸਮਾਰ ਲੈ, ਜੇ ਕਾਲੇ ਨੀ ਸਮਾਰ ਸਕਿਆ ਤੇ ਇਹਨਾਂ ਧੌੜਿਆਂ ਚ ਹੀ ਪਰਮੇਸ਼ੁਰ ਦਾ ਭਜਨ ਕਰ ਲੈ, ਐਵੇਂ ਨਾ ਆਪਦੀ ਜ਼ਿੰਦਗੀ ਬਰਬਾਦ ਕਰੀ। ਇਸੇ ਪ੍ਰਕਾਰ ਕਹਿੰਦੇ ਹਨ, ਫੇਰ ਪੜ
ਭਵਰ ਗਏ ਰਹਿਣ ਗਈ ਮਤ ਦਿਨ ਪੀ ਜਾ।
ਜਵਾਨੀ ਜਿਹੜੀ ਹੈ ਰਾਤ ਦੀ ਨਿਆਈ ਹੈ, ਵਿਸ਼ਿਆਂ ਦੇ ਵਿੱਚ ਫਸਿਆ ਰਹਿੰਦਾ ਆਦਮੀ, ਤੇ ਦਿਨ ਬਿਰਧ ਅਵਸਥਾ ਮਤਾ ਤੇਰੀ ਚਲੀ ਜਾਵੇ। ਹੇ ਜੀਵ
ਭਵਰ ਗਏ ਬਗ ਬੈਠੇ
ਅਤੇ ਭਵਰ ਗਏ, ਭੌਰ ਸਾਰ ਗ੍ਰਾਹੀ ਜਿਹੜੇ ਸੁਭਾਅ ਸੀ ਨਾ ਉਹ ਤੇਰੇ ਅੰਦਰੋਂ ਚਲੇ ਗਏ ਹੈ, ਤੇ ਬਗ ਬਗਲਿਆਂ ਦੀ ਨਹੀਂ, ਦਮ ਬਾਦਕ ਤੇਰੇ ਉੱਤੇ ਆ ਬੈਠੇ ਹੈ। ਪਖੰਡ ਕਰਦਾ ਰਹਿੰਦਾ, ਦੰਭ ਕਰਦਾ ਰਹਿੰਦਾ, ਲੋਕਾਂ ਨੂੰ ਠੱਗਣ ਵਾਸਤੇ ਬੜਾ ਫਕੀਰ ਬਣ ਕੇ ਜਲ ਧਾਰਾ ਕਰਦਾ ਰਹਿੰਦਾ, ਕਦੇ ਅੱਖਾਂ 'ਚ ਤੇਲ ਪਾ ਕੇ ਪਾਣੀ ਕੱਢਦਾ ਰਹਿੰਦਾ। ਇਹ ਬਗਲਿਆਂ ਵਾਲੇ ਦੰਭਾਦਕ ਸੁਭਾਅ ਤੇਰੇ ਅੰਦਰ ਬੈਠ ਗਏ ਹੈ। ਪਵਰ ਸਾਰ ਗ੍ਰਾਹੀ ਵਾਲੇ ਜਿਹੜੇ ਸੁਭਾਅ ਸੀ ਉਹ ਤੇਰੇ ਅੰਦਰ ਧਾਰਨ ਨਹੀਂ ਹੋ ਸਕੇ, ਚਲੇ ਗਏ। ਜਿਹਨਾਂ ਨੂੰ ਸਾਰ ਗ੍ਰਾਹੀ ਬੁੱਧੀ ਭਵਰਿਆਂ ਦੀ ਜਿਗਿਆਸੂਆਂ ਨੇ ਕੀਤੀ ਸੀ ਉਹ ਤਾਂ ਵਾਹਿਗੁਰੂ 'ਚ ਜਾ ਕੇ ਸਥਿਤ ਹੋ ਗਏ, ਚਲੇ ਗਏ। ਤੇ ਤੇਰੇ ਅੰਦਰ ਦੰਭਾਦਕ ਸੁਭਾਅ ਆ ਕੇ ਬੈਠ ਗਏ ਬਗਲਿਆਂ ਦੀ ਨਿਆਈ, ਪਰਾਈ ਇਸਤਰੀ ਨੂੰ ਮੱਛੀਆਂ ਨੂੰ ਪਕੜਦੇ ਹੋ।
ਰਹਾਉ ਕਾਚੈ ਕਰਵੈ ਰਹਿ ਨਾ ਪਾਣੀ।
ਇਹ ਜੀ ਕਹਿੰਦੇ ਨੇ ਕੱਚੇ ਕਰਵੇ ਕੁੱਜੇ ਵਿੱਚ ਪਾਣੀ ਜੇ ਪਾਈਏ ਤੋ ਖਰ ਜਾਂਦਾ ਝੱਟ ਹੀ, ਪਾਣੀ ਰਹਿ ਨਹੀਂ ਸਕਦਾ। ਇਵੇਂ ਪੰਜਾਂ ਤੱਤਾਂ ਦਾ ਕੱਚਾ ਕੁੱਜਾ ਹੈ ਸਰੀਰ, ਇਹਦੇ 'ਚ ਸਵਾਸਾਂ ਰੂਪੀ ਪਾਣੀ ਰਹਿਣਾ ਨਹੀਂ, ਇਹ ਅਖੀਰ ਮੁੱਕ ਹੀ ਜਾਣੇ ਆ ਸਾਸ।
ਹੰਸ ਚੱਲਿਆ ਕਾਇਆ ਕੁਮਲਾਨੀ।
ਜਿਸ ਵੇਲੇ ਹੰਸ ਜੀਵ ਆਤਮਾ ਇਸ ਦੁਨੀਆਂ 'ਚ ਚੱਲਿਆ ਉਦੋਂ ਦੇਹ ਝੱਟ ਹੀ ਕੁਮਲਾ ਜਾਵੇਗੀ। ਉਸ ਵੇਲੇ ਸਰੀਰ ਦੇ ਜੇ ਅੱਖਾਂ ਜਿਸ ਤਰ੍ਹਾਂ ਅੱਡੀਆਂ ਅੱਡੀਆਂ ਹੀ ਰਹਿ ਜਾਂਦੀਆਂ, ਜੇ ਪੈਰ ਵਿੰਗੇ ਵਿੰਗੇ ਹੀ ਰਹਿ ਜਾਂਦੇ, ਹੱਥ ਜੇ ਲੁਟਕੇ ਲੁਟਕੇ ਹੀ ਰਹਿ ਜਾਂਦੇ ਹੈ, ਇਸ ਪ੍ਰਕਾਰ ਦੇਹ ਕੁਮਲਾ ਜਾਂਦੀ ਹੈ ਜੀਵਾਤਮਾ ਦੇ ਜਾਣ ਤੋਂ ਮੁਰਦਾ ਹੋ ਕੇ।
ਪੁਆਰ ਕੰਨਿਆ ਜੈਸੇ ਕਰਤ ਸੀਗਾਰਾ।
ਫੇਰ ਭਾਈ ਹੋਰ ਦ੍ਰਿਸ਼ਟਾਂਤ ਦਿੰਦੇ ਹਨ, ਪਹਿਲਾਂ ਪਰਮੇਸ਼ੁਰ ਦਾ ਭਜਨ ਕਰ ਲੈਣਾ ਚਾਹੀਦਾ ਹੈ। ਇਹ ਕੱਚੇ ਕੁੱਜੇ ਦੀ ਨੀ ਆਈ, ਕਰਵੇ ਦੀ ਨੀ ਆਈ, ਇਹਦੇ 'ਚ ਸਾਹਾਂ ਰੂਪੀ ਪਾਣੀ ਨਹੀਂ ਰਹਿਣਾ ਹੈ, ਅਖੀਰ ਸਾਹ ਮੁੱਕੀ ਜਾਣੇ ਹਨ।
ਕੁਆਰ ਕੰਨਿਆ ਜੈਸੇ ਕਰਤ ਸੀਗਾ।
ਜਿਵੇਂ ਕੁਆਰੀ ਕੰਨਿਆ ਜਿਹਦੇ ਮਾਪਿਆਂ ਨੂੰ ਪਤੀ ਨਾ ਦਿੱਤਾ ਹੋਵੇ, ਵਿਆਹੀ ਨਾ ਹੋਵੇ, ਉਹ ਸ਼ਿੰਗਾਰ ਕਰੇ ਪਤੀ ਦੇ ਸੁਖ ਵਾਸਤੇ।
ਕਿਉਂ ਰਲੀਆ ਮਨ ਬਾਜ ਪਤਾਰਾ।
ਉਹ ਆਪਣੇ ਪਤੀ ਜਿੰਨਾ ਚਿਰ ਮਾਪਿਆਂ ਨੂੰ ਦਿੱਤਾ ਨਹੀਂ ਉਹ ਤੋਂ ਬਗੈਰ ਕਿਵੇਂ ਉਹ ਖੁਸ਼ੀਆਂ ਮਾਣ ਸਕਦੀ ਹੈ ਉਹਦੀ ਸੇਵਾ ਦੀਆਂ। ਇਸੇ ਪ੍ਰਕਾਰ ਸਾਹਿਬ ਜੀ ਕੁਆਰ ਕੰਨਿਆ ਜਿਹਨਾਂ ਨੇ ਗੁਰੂ ਸਾਹਿਬ ਧਾਰੇ ਨਹੀਂ, ਗੁਰੂ ਕਾ ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਨਹੀਂ ਕਮਾਇਆ, ਉਹ ਕੁਆਰ ਕੰਨਿਆ ਵਾਂਗੂ ਹੈ। ਜਿਹੜੇ ਸ਼ਿੰਗਾਰ ਕੀ ਸਾਧਨ ਕਰਨੇ ਆ, ਜਿਹੜੇ ਇਹ ਜੇ ਸ਼ਿੰਗਾਰ ਕਰਨ ਲੱਗ ਜਾਣ ਗੁਰੂ ਸਾਹਿਬ ਦੇ ਉਦੇਸ਼ ਤੋਂ ਬਿਨਾਂ।
ਕਿਉਂ ਰਲੀਆ ਮਨ ਬਾਜ ਪਤਾਰਾ।
ਉਹ ਪਤੀ ਅਕਾਲ ਪੁਰਖ ਗੁਰੂ ਸਾਹਿਬ ਨੂੰ ਵਾਹਿਗੁਰੂ ਦਾ ਸਰੂਪ ਦੱਸਿਆ ਹੀ ਨਹੀਂ ਹੈ, ਇਸ ਪ੍ਰਕਾਰ ਬੰਝਿਆ ਦੀ ਨਿਆਈ ਹੈ, ਬਾਜ ਹੈ ਬਿਨਾਂ ਹੈ ਪਤੀ ਤੋਂ, ਉਹ ਕਿਸ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਦੀਆਂ ਖੁਸ਼ੀਆਂ ਮਾਣ ਸਕਦੇ ਹੈ, ਜੀਵ ਨਹੀਂ ਮਾਣ ਸਕਦੇ।
ਕਾਗ ਉਡਾਵਤ ਪੂਜਾ ਪਿਰਾਨੀ।
ਹੋਰ ਦੱਸਦੇ ਹਨ ਜਿਵੇਂ ਕਾਂ ਉਡਾਉਂਦਿਆਂ ਉਡਾਉਂਦਿਆਂ ਦੀ ਜਿਹੜੀ ਪੂਜਾ ਹੈ ਉਹਦੀ, ਭਾਵੇਂ ਕੁਆਰੀ ਕੁੜੀ ਦੀ ਪਿਰਾਨੀ ਪੀੜਾ ਦੇ ਸਹਿਤ ਹੋ ਜੇ ਕਾਂ ਉਡਾਉਂਦੀ ਉਡਾਉਂਦੀ ਦੀ।
ਕਹਿ ਕਬੀਰ ਇਹ ਕਥਾ ਸਿਰਾਨੀ।
ਕਬੀਰ ਜੀ ਕਹਿੰਦੇ ਨੇ ਕਥਾ ਸਿਰਾ ਜਾਂਦੀ, ਬੀਤ ਜਾਂਦੀ ਹੈ, ਉਹਨੂੰ ਪਤੀ ਦੀ ਪ੍ਰਾਪਤੀ ਨਹੀਂ ਹੁੰਦੀ, ਜਿਹਨੂੰ ਮਾਪਿਆਂ ਨੂੰ ਪਤੀ ਨਹੀਂ ਦਿੱਤਾ, ਉਹਦੀ ਸਾਰੀ ਇਹ ਪੀੜਾ ਦੇ ਸਹਿਤ ਹੋ ਜੇ ਭਾਵੇਂ, ਫੇਰ ਵੀ ਉਹ ਪਤੀ ਨੂੰ ਪ੍ਰਾਪਤ ਨਹੀਂ ਕਰ ਸਕਦੀ। ਇਸੇ ਪ੍ਰਕਾਰ
ਕਾਗ ਉਡਾਵਤ ਪੂਜਾ ਪਿਰਾਨੀ।
ਕਾਵਾਂ ਦੀ ਨਹੀਂ, ਕਾਮ ਕ੍ਰੋਧ ਨੂੰ ਉਡਾਉਂਦਿਆਂ ਦੀ ਭਾਵਾਂ ਬੁੱਧੀ ਨੂੰ ਪੂਜਾ ਪੀੜਾ ਦੇ ਸਹਿਤ ਹੋ ਜੇ ਉਹਨਾਂ ਪੁਰਖਾਂ ਦੀ।
ਕਹਿ ਕਬੀਰ ਇਹ ਕਥਾ ਸਿਰਾਨੀ।
ਉਹਨਾਂ ਦੇ ਵਿਕਾਰ ਸਰੀਰ ਚੋਂ ਜਾਂਦੇ ਨੀ, ਇਹ ਕਥਾ ਵਿਛੋੜੇ ਦੀ ਹੈ, ਵਾਹਿਗੁਰੂ ਦੇ ਮਿਲਾਪ ਵਾਲੀ ਗੁਜ਼ਰ ਜਾਂਦੀ ਹੈ, ਨਹੀਂ ਪ੍ਰਾਪਤੀ ਹੁੰਦੀ ਉਹਨਾਂ ਨੂੰ ਪਰਮੇਸ਼ੁਰ ਦੀ। ਜਿਨ੍ਹਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋਣੀ ਹੈ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਜਿਵੇਂ ਦ੍ਰਿਸ਼ਟਾਂਤ ਹੈ, ਕਾਗੋ ਡਾਵਤ ਧਨ ਖੜੀ ਆਇਓ ਪਿਆ ਭੜਕ, ਅੱਧੀ ਕਾਂ ਕੇ ਗੱਲ ਪੜੀ ਅੱਧੀ ਗਈ ਤੜਕ। ਇੰਨੀ ਕਮਜ਼ੋਰ ਹੋਈ ਸੀ ਪਤੀ ਦੇ ਵਿਯੋਗ ਵਿੱਚ, ਕਾਂ ਨੂੰ ਉਡਾਉਂਦੀ ਸੀ ਉੱਡ ਉੱਡ ਕਾਵਾਂ ਤੇ ਕੁੜ ਕੁੜ ਚੂਰੀਆਂ ਪਾਵਾਂ ਇਸ ਤਰ੍ਹਾਂ ਦੇ ਗੀਤ ਗਾ ਗਾ ਕੇ ਉਡਾ ਰਹੀ ਸੀ। ਜਦੋਂ ਉਹਦਾ ਪਤੀ ਆ ਗਿਆ, ਕਾਂ ਉੱਡ ਗਿਆ, ਤੇ ਉਸ ਵੇਲੇ ਪਹਿਲਾਂ ਤਾਂ ਜਿਹੜੀਆਂ ਉਡਾਉਂਦੀ ਦੀਆਂ ਵੰਗਾਂ ਇੰਨੀ ਕਮਜ਼ੋਰ ਹੋਈ ਸੀ, ਕਾਂ ਦੇ ਗਲ ਚੋਂ ਹੱਥ ਚੋਂ ਨਿਕਲ ਕੇ ਡਿੱਗ ਪਈਆਂ। ਜਿਸ ਵੇਲੇ ਪਤੀ ਆ ਗਿਆ, ਇੰਨੀ ਖੁਸ਼ੀ ਹੋ ਗਈ, ਉਹ ਬਾਂਹ ਤਕੜੀ ਹੋ ਗਈ ਤੇ ਉਹ ਸਾਰੀਆਂ ਦੀਆਂ ਤੜਕੇ ਟੁੱਟ ਟੁੱਟ ਗਈਆਂ। ਇਸੇ ਪ੍ਰਕਾਰ ਸਾਧ ਸੰਗਤ ਜੀ ਕਾਗ ਉਡਾਵਦ ਪੂਜਾ ਪੁਰਾਨੀ, ਜਿਨ੍ਹਾਂ ਦੀ ਪੂਜਾ ਜਿਹੜੀ ਹੈ ਬਿਰਤੀ ਕਾਮ ਕ੍ਰੋਧ ਆਦਿਕ ਕਾਮਾਂ ਨੂੰ ਹਿਰਦੇ ਚੋਂ ਉਡਾਉਂਦੇ ਹਨ ਗੁਰੂ ਦੇ ਉਪਦੇਸ਼ ਦੁਆਰਾ, ਤੇ ਉਹਨਾਂ ਦੀ ਸਾਧ ਸੰਗਤ ਜੀ ਪੂਜਾ ਜਿਹੜੀ ਬੁੱਧੀ ਹੈ ਉਹ ਪੁਰਾਨੀ ਬਹੁਤ ਪੀੜਾ ਦੇ ਸਹਿਤ ਹੋ ਰਹੀ ਹੈ। ਉਹਨਾਂ ਦੇ ਕਾਮ ਜਿਹੜੇ ਹਨਗੇ ਕਰਮ ਜਿਹੜੇ ਵਿਛੋੜੇ ਵਾਲੇ ਉਹ ਕਾਮਾਂ ਨੂੰ ਉਡਾਉਂਦੇ ਹੈ, ਉਹਨਾਂ ਨੂੰ ਉਡਾਉਂਦੀ ਉਡਾਉਂਦੀ ਦੀਆਂ ਜਿਹੜੇ ਅੰਦਰਲੇ ਸੁਭਾਅ ਸੀ ਵਿਛੋੜੇ ਵਾਲੇ ਇਹ ਬੰਗਾਂ ਦੀ ਨਿਆਈ ਸਕਾਮ ਕਰਮਾਂ ਨੂੰ ਬੰਗਾਂ ਅੱਧੀਆਂ ਉਹ ਕਾਮਾਂ ਦੇ ਗਲ ਚ ਕਾਮ ਕ੍ਰੋਧ ਵੱਲ ਨੂੰ ਚਲੀਆਂ ਗਈਆਂ ਨਿਕਲ ਗਈਆਂ, ਤੇ ਅੱਧੀਆਂ ਜਿਹੜੀਆਂ ਸੀਗੀਆਂ ਜਿਵੇਂ ਟੁੱਟ ਗਈਆਂ ਸੀ। ਇਸੇ ਪ੍ਰਕਾਰ ਨਿਸਕਾਮ ਕਰਮ ਰੂਪੀ ਜਿਹੜੀਆਂ ਚੂੜੀਆਂ ਸੀ ਉਹ ਨਿਸਕਾਮ ਕਰਮਾਂ ਦੇ ਵੀ ਹੰਗਤਾ ਨਹੀਂ ਫੁਰੀ, ਇਹ ਟੁੱਟ ਗਈਆਂ ਸਾਧ ਸੰਗਤ ਜੀ। ਇਸ ਪ੍ਰਕਾਰ ਜਿਹੜੀ ਕਾਮ ਕ੍ਰੋਧ ਨੂੰ ਅਪਾਸ਼ ਬਿਰਤੀ ਉਡਾਉਂਦੀ ਹੈ ਉਹਨੂੰ ਪਤੀ ਅਕਾਲ ਪੁਰਖ ਨਾ ਆ ਕੇ ਰਾਣੀ ਉਹਨਾਂ ਨੂੰ ਆਪਦੇ ਸਰੂਪ ਵਿੱਚ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਰਾਣੀ ਬਣਾ ਲਿਆ।
ਕਹਿ ਕਬੀਰ ਇਹ ਕਥਾ ਸਿਰਾਂ ਨੀ,
ਕਬੀਰ ਸਾਹਿਬ ਜੀ ਕਹਿੰਦੇ ਨੇ ਇਹ ਜਿਹੜੀ ਕਥਾ ਹੈ ਇਹ ਸਾਧ ਸੰਗਤ ਜੀ ਵਿਛੋੜੇ ਦੀ ਸਰਾਗ ਹੀ ਬਤੀਤ ਹੋ ਗਈ, ਉਹਨਾਂ ਦਾ ਵਾਹਿਗੁਰੂ ਨਾਲ ਮਿਲਾਪ ਹੋ ਗਿਆ ਹੈ, ਇਹ ਵਿਛੋੜੇ ਵਾਲੀ ਕਥਾ ਇੱਥੇ ਸਮਾਪਤ ਹੋ ਗਈ ਹੈ, ਬਤੀਤ ਹੋ ਗਈ ਹੈ, ਆ ਗਿਆ ਭੋਗ ਨੇੜੇ ਹੋ ਗਿਆ। ਇੱਧਰ ਆ ਗਿਆ
ਕਾਗ ਉਡਾਵਤ ਭੁਜਾ ਪਿਰਾਨੀ,
ਕਹਿ ਕਬੀਰ ਇਹ ਕਥਾ ਸਿਰਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੂਹੀ ਕਬੀਰ ਜੀਓ ਅਮਲ ਸਿਰਾਂ ਨੂੰ ਲੇਖਾ ਦੇਣਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾ ਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨ੍ਹਾਂ ਪੁਰਖਾਂ ਨੇ ਸਾਰੀ ਉਮਰ ਪਰਮੇਸ਼ਰ ਦਾ ਭਜਨ ਸਿਮਰਨ ਨੇਕੀ ਕੋਈ ਨਹੀਂ ਕੀਤੀ ਹੈ, ਮਾਇਆ ਜੋੜਨ ਵਿੱਚ ਹੀ ਰਾਤ ਦਿਨ ਲਾ ਛੱਡਿਆ ਹੈ, ਉਹਨਾਂ ਦੀ ਸਾਧ ਸੰਗਤ ਜੀ ਹਾਲਤੰਤ ਦੇ ਵੇਲੇ ਦੀ ਮਹਾਰਾਜ ਸਾਹਿਬ ਕਬੀਰ ਸਾਹਿਬ ਜੀ ਕਥਨ ਕਰਦੇ ਹਨ। ਅਤੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਸਿਮਰਨ ਵਿੱਚ ਜੋੜਿਆ ਹੈ ਉਹ ਜਿਵੇਂ ਸੁਖੀ ਹਨ, ਉਹ ਵੀ ਅਵਸਥਾ ਵਿੱਚ ਸ਼ਬਦ ਕਥਨ ਕਰਨੀ ਹੈ। ਕੋਈ ਆਦਮੀ ਸੀ ਕਬੀਰ ਸਾਹਿਬ ਦੇ ਗੁਆਂਢ ਸਾਧ ਸੰਗਤ ਜੀ, ਉਹ ਜਿਸ ਵਕਤ ਚੜ੍ਹਾਈ ਕਰਨ ਲੱਗਾ ਉਹਨੂੰ ਜਮਦੂਤਾਂ ਨੂੰ ਦਿਖਾਈ ਦਿੱਤੀ, ਜਮਦੂਤਾਂ ਜੋ ਦਿਖਾਈ ਦਿੱਤੀ ਤੇ ਉਹ ਕਹਿਣ ਲੱਗਾ ਕਿ ਬਈ ਤੁਸੀਂ ਮੈਨੂੰ ਛੱਡ ਜਾਓ, ਮੇਰੇ ਕੋਲ ਧਨ ਬਹੁਤ ਸਾਰਾ ਹੈ, ਮੇਰੇ ਪਾਸੋਂ ਲੈ ਜਾਓ। ਇਹ ਕਹਿਣ ਲੱਗੇ ਭਾਈ ਜੇ ਧਨ ਲੈ ਕੇ ਅਸੀਂ ਛੱਡ ਜਾਈਏ ਤਾਂ ਸਾਰੇ ਰਾਜੇ ਅਮੀਰ ਲੋਕ ਜਿਉਂਦੇ ਹੀ ਰਹਿ ਜਾਣ ਤੇ ਕੋਈ ਵੀ ਨਾ ਪਰਲੋਕ ਨੂੰ ਜਾਵੇ, ਅਸੀਂ ਧਨ ਦੀ ਵੱਡੀ ਲੈ ਕੇ ਨਹੀਂ ਛੱਡਦੇ ਤੈਨੂੰ। ਕਹਿਣ ਲੱਗਾ ਚੰਗਾ ਅੱਧਾ ਹੀ ਧਨ ਲੈ ਜਾਓ ਮੇਰਾ, ਮੈਂ ਅੱਧੇ ਨਾਲ ਗੁਜ਼ਾਰਾ ਕਰਾਂਗਾ। ਇਹਨਾਂ ਨੇ ਕਿਹਾ ਨਹੀਂ ਧਨ ਨਹੀਂ ਅਸੀਂ ਲੈਣਾ। ਫਿਰ ਜਮਦੂਤਾਂ ਨੂੰ ਕਹਿਣ ਲੱਗਾ ਚੰਗਾ ਤੁਸੀਂ ਮੇਰਾ ਤਿੰਨ ਹਿੱਸੇ ਧਨ ਲੈ ਜਾਓ, ਮੈਂ ਚੌਥੇ ਇੱਥੇ ਧਨ ਨਾਲ ਹੀ ਗੁਜ਼ਾਰਾ ਕਰ ਲਵਾਂਗਾ। ਇਹਨਾਂ ਨੇ ਕਿਹਾ ਨਹੀਂ ਭਾਈ ਚੰਗਾ ਸਾਰਾ ਹੀ ਲੈ ਜਾਓ। ਕਹਿੰਦਾ ਮੈਂ ਘਾਹ ਖੋਤ ਕੇ ਗੁਜ਼ਾਰਾ ਕਰ ਲਵਾਂਗਾ। ਜਦੋਂ ਇਉਂ ਕਿਹਾ ਉਸ ਵਕਤ ਸਾਧ ਸੰਗਤ ਜੀ ਇਹ ਜਮਦੂਤਾਂ ਨੇ ਕਿਹਾ ਬਈ ਨਹੀਂ ਅਸੀਂ ਨਹੀਂ ਤੈਨੂੰ ਛੱਡ ਕੇ ਜਾਣਾ। ਇਹ ਕਹਿਣ ਲੱਗਾ ਚੰਗਾ ਮੇਰੀ ਮਾਇਆ ਜਿੱਥੇ ਦੱਬੀ ਹੈ ਮੈਨੂੰ ਗੱਲ ਕਰ ਲੈਣ ਦਿਓ। ਉਸ ਵੇਲੇ ਜਮਦੂਤਾਂ ਨੇ ਇਹਨੂੰ ਪਕੜ ਕੇ ਉਹ ਧਨ ਦਾ ਖਜ਼ਾਨਾ ਜਿਸ ਦੱਬਿਆ ਸੀ ਉੱਥੇ ਲੈ ਗਏ। ਇਹ ਮਾਇਆ ਨੂੰ ਕਹਿਣ ਲੱਗਾ ਹੇ ਲਕਸ਼ਮੀ ਮੈਂ ਤੈਨੂੰ ਬਹੁਤ ਜੋੜਿਆ ਹੈ ਤੇ ਕਦੇ ਹਵਾ ਨਹੀਂ ਲੱਗਣੀ ਤੀ, ਕਿਤੇ ਪੁੰਨ ਦਾਨ ਚ ਨਹੀਂ ਖਰਚਿਆ, ਤੂੰ ਮੇਰੀ ਹੁਣ ਸਹਾਇਤਾ ਕਰ। ਇਹ ਕਹਿਣ ਲੱਗੀ ਜੇ ਤੈਨੂੰ ਮੈਨੂੰ ਚੰਗੇ ਪਾਸੇ ਲਾਉਂਦਾ, ਕੋਈ ਪੁੰਨ ਦਾਨ ਕਰਦਾ, ਖਰਚ ਕਰਦਾ, ਕੋਈ ਗਰੀਬਾਂ ਦੀ ਰੱਖਿਆ ਕਰਦਾ, ਕੋਈ ਧਾਰਮਿਕ ਸਥਾਨ ਬਣਾਉਂਦਾ, ਕੋਈ ਲੰਗਰ ਚਲਾਉਂਦਾ ਤਾਂ ਮੈਂ ਤੇਰੀ ਮਦਦ ਕਰਦੀ। ਹੁਣ ਤੈਂ ਮੈਨੂੰ ਹਵਾ ਨਹੀਂ ਰੱਖਦੀ, ਜਾ ਮੇਰਾ ਵੀ ਸ਼ਰਾਫ ਰਿਹਾ ਨਰਕ ਚ ਜਾ ਕੇ ਭਵੇਂ। ਸੁਣ ਕੇ ਇਸ ਪ੍ਰਕਾਰ ਨਿਰਾਸਾ ਹੋਇਆ, ਜਮਦੂਤਾਂ ਦਾ ਪਕੜਿਆ ਹੋਇਆ, ਉਹ ਸ਼ਾਹੂਕਾਰ ਪ੍ਰਲੋਕ ਨੂੰ ਗਿਆ ਤੇ ਉਹਦੀ ਹਾਲਤ ਜਿਸ ਤਰ੍ਹਾਂ ਹੋਈ। ਉਹ ਸਾਧ ਸੰਗਤ ਜੀ ਇਹ ਸ਼ਬਦ ਵਿੱਚ ਗੁਰੂ ਮਹਾਰਾਜ ਸਾਹਿਬ ਕਬੀਰ ਸਾਹਿਬ ਦੀ ਰਸਨਾ ਦੁਆਰਾ ਉਚਾਰਨ ਕਰ ਰਹੇ ਹਨ।
ਸੂਹੀ ਕਬੀਰ ਜੀਓ ਅਮਲ ਸਿਰਾਂ ਨੂੰ ਲੇਖਾ ਦੇਣਾ।
ਮਹਾਰਾਜ ਸਾਹਿਬ ਕਹਿੰਦੇ ਜਿਸ ਵਕਤ ਅਮਲ ਜਿਹੜਾ ਨੌਕਰ ਦੇ ਉੱਤੇ ਹੁਕਮ ਕੀਤਾ ਹੋਵੇ ਪਾਤਸ਼ਾਹ ਦਾ ਕਿ ਇੰਨੇ ਅਰਸੇ ਵਿੱਚ ਇੰਨੇ ਸਮੇਂ ਚ ਇਹ ਕੰਮ ਤੂੰ ਪੂਰਾ ਕਰਕੇ ਆਉਣਾ। ਜੇ ਤੂੰ ਪੂਰਾ ਨਾ ਕੰਮ ਕਰਕੇ ਆਵੇਗਾ ਤਾਂ ਤੈਨੂੰ ਪੂਰੀ ਮਨਜ਼ੂਰੀ ਨਹੀਂ ਮਿਲੇਗੀ, ਤੈਨੂੰ ਇਨਾਮ ਨਹੀਂ ਦਿੱਤਾ ਜਾਵੇਗਾ, ਤੈਨੂੰ ਲਾਇਕ ਨਹੀਂ ਸਮਝਿਆ ਜਾਵੇਗਾ। ਇਸ ਪ੍ਰਕਾਰ ਸਾਧ ਸੰਗਤ ਜੀ ਪਰਾਲਬਧ ਰੂਪੀ ਜਿਹੜਾ ਅਮਰ ਹੁਕਮ ਕੀਤਾ ਨਾ ਵਾਹਿਗੁਰੂ ਨੇ ਕਿ ਇੰਨੇ ਅਰਸੇ ਵਿੱਚ ਤੂੰ ਪੁਰਸ਼ ਭਜਨ ਕਰਕੇ ਮੇਰੇ ਸਰੂਪ ਨਾਲ ਮਿਲ ਜਾ, ਤੈਨੂੰ ਅਸੀਂ ਮਨੁੱਖਾ ਦੇ ਦਿੰਦੇ ਹਾਂ, ਇੰਨੇ ਸਾਲ ਹੈ, ਇੰਨੇ ਮਹੀਨੇ ਹੈ ਤੇਰੀ ਉਮਰ ਦੇ ਬਣਦੇ, ਇੰਨੇ ਦਿਨ ਵਾ, ਇੰਨੀਆਂ ਪਹਿਰ, ਇੰਨੀਆਂ ਘੜੀਆਂ ਹਨ ਗਈਆਂ, ਇੰਨੇ ਚਿਰ ਤੂੰ ਮੈਨੂੰ ਮਿਲ ਸਕਦਾ ਹੈ। ਜੇ ਨਾ ਮਿਲ ਸਕੇਗਾ ਫਿਰ 84 ਲੱਖ ਜੂਨ ਤੈਨੂੰ ਭਰਮਾਇਆ ਜਾਵੇਗਾ। ਇਹ ਪਰਮੇਸ਼ਰ ਜਿਹੜਾ ਅਮਲ ਹੁਕਮ ਨਾਮ ਫਾਰਸੀ ਵਿੱਚ ਅਮਲ ਨਾਮ ਕੀਤਾ ਹੋਇਆ ਮੁਕਰਰ ਸਮਾਂ, ਉਸ ਮੁਕਰਰ ਸਮੇਂ ਦੇ ਅੰਦਰ ਅੰਦਰ ਕੰਮ ਕਰਨ ਦੀ ਬਾਬਤ ਜਿਹੜੀ ਆਗਿਆ ਹੋਵੇ ਉਹਨੂੰ ਫਾਰਸੀ 'ਚ ਅਮਲ ਕਹਿੰਦੇ ਹਨ। ਇਸੇ ਪ੍ਰਕਾਰ ਅਮਲ ਜਿਹੜਾ ਹੁਕਮ ਦਿੱਤਾ ਸੀ ਮਹਾਰਾਜ ਨੇ ਮਨੁੱਖਾ ਜਨਮ ਵਿੱਚ ਪਰਾਲਬਧ ਰੂਪ, ਉਹ ਜਦੋਂ ਸਰਾਨੋਂ ਪਰਾਲਬਧ ਪੂਰੀ ਹੋ ਗਈ, ਸਮਾਂ ਗੁਜ਼ਰ ਗਿਆ, ਇਹਦੀ ਆਯੂ ਪੂਰੀ ਹੋ ਗਈ, ਜਿਸ ਵਕਤ
ਲੇਖਾ ਦੇਣਾ,
ਉਸ ਵੇਲੇ ਸਾਧ ਸੰਗਤ ਜੀ ਹਿਸਾਬ ਕਿਤਾਬ ਦੇਣਾ ਪੈਂਦਾ, ਦਿੱਤੀਆਂ ਮਾਸਾਂ ਕੋਲ ਤੋਲ ਕਢਾਵਣਿਆ, ਤੋਲੇ ਵਿੱਚੋਂ ਮਾਸਿਆਂ ਜਿੰਨਾ ਜਿੰਨਾ ਅਤੇ ਮਾਸਿਆਂ 'ਚ ਰੱਤੀਆਂ ਰੱਤੀਆਂ ਜਿੰਨਾ, ਸਾਰਾ ਸਾਧ ਸੰਗਤ ਜੀ ਕੱਢ ਕੇ ਹਿਸਾਬ ਕਰਨਾ ਪੈਂਦਾ ਹੈ। ਜਿਵੇਂ ਬਾਣੀਆਂ ਪੈਸੇ ਪੈਸੇ ਦਾ ਹਿਸਾਬ ਕਰਦਾ, ਇਉਂ ਧਰਮ ਰਾਜਾ ਵੀ ਬਾਣੀਆਂ ਜੀ ਨੇ ਕਿਹਾ ਲੇਖਾ ਮੰਗੇ ਬਾਣੀਆਂ, ਉਹ ਹਿਸਾਬ ਕਰਦਾ ਹੈ। ਸੋ ਸੁਣੋ ਅੰਤ ਦੇ ਸਮੇਂ ਦੀ ਹਾਲਤ,
ਆਏ ਕਠਨ ਅਮਲ ਸਿਰਾਂ ਨੂੰ ਲੇਖਾ ਦੇਣਾ।
ਜੋ ਅਮਲ ਹੁਕਮ ਅਨੁਸਾਰ ਇਹਦੀ ਪਰਾਲਬਧ ਬਣੀ ਸੀ ਕਿ ਇੰਨੇ ਸਾਲ, ਇੰਨੀਆਂ ਘੜੀਆਂ, ਇੰਨੇ ਪਹਿਰ ਜਿਉਂਦਾ ਰਹੇਗਾ, ਉਹ ਜਦੋਂ ਅਮਲ ਹੁਕਮ ਅਨੁਸਾਰ ਇਹਦਾ ਸਮਾਂ ਸਿਰਾਨੋਂ ਬਤੀਤ ਹੋ ਗਿਆ, ਪਰਾਲਬਧ ਪੂਰੀ ਹੋ ਗਈ, ਫਿਰ ਉਸ ਵਕਤ ਲੇਖਾ ਦੇਣਾ ਪੈਣਾ ਹੈ ਇਸ ਨੂੰ ਜੋ ਤਾਂ ਕੀਤਾ ਇਹ ਜੀਵ, ਕਹਿੰਦੇ ਹਨ
ਆਏ ਕਠਨ ਦੂਤ ਜਮ ਲੈਣਾ।
ਕਠਨ ਕਰੜੇ ਜਿਹੜੇ ਜਮ ਦੂਤ ਹਨ ਗੇ ਧਰਮ ਰਾਜਾ ਦੇ ਦੂਤ, ਅਜਰਾਇਲ, ਨੇਕਾਇਲ, ਮੇਕਾਇਲ, ਅਸਰਾਇਲ, ਜਬਰਾਇਲ ਆਦਿਕ, ਉਹ ਲੈਣ ਵਾਸਤੇ ਜੀਵ ਦੇ ਤਾਈ ਆਏ।
ਕਿਆ ਤੈਂ ਖੱਟਿਆ ਕਹਾਂਗ
ਵਾਲਾ, ਇਹਨੂੰ ਪੁੱਛਦੇ ਹੈ ਜੀਵ ਤੈਂ ਜਿਹੜੇ ਤੈਨੂੰ ਸਵਾਸ ਮਿਲੇ ਸੀ ਉਹ ਸਵਾਸਾਂ ਰੂਪੀ ਪੂੰਜੀ ਨਾਲ ਕਿੰਨਾ ਕੁ ਤੈਂ ਪੁੰਨ ਖੱਟਿਆ ਹੈ, ਅਤੇ ਕਿਆ ਤੈਂ ਖੱਟਿਆ ਕਿੰਨਾ ਕੁ ਪਰਮੇਸ਼ੁਰ ਦਾ ਨਾਮ ਜਪਿਆ, ਕਿੰਨੀ ਕੁ ਭਗਤੀ ਕੀਤੀ ਹੈ, ਕਿੰਨਾ ਕੁ ਬ੍ਰਹਮ ਗਿਆਨ ਚੇਤਿਤ ਹੋਇਆ, ਕਿਉਂ ਪਵਿੱਤਰ ਕੰਮ ਕਰਕੇ ਤੈਂ ਪਰਲੋਕ ਵਾਸਤੇ ਕਿੰਨੀ ਕੁ ਚੀਜ਼ ਨੂੰ ਖੱਟਿਆ ਹੈ,
ਕਹਾਂ ਗਵਾਇਆ।
ਇਹ ਐਸੀ ਤੈਨੂੰ ਅਮੋਲਕ ਪੂੰਜੀ ਜਿਹੜੀ ਇੱਕ ਘੜੀ ਲੱਖਾਂ ਲੱਖਾਂ ਲਾਲਾਂ ਦੇ ਵੱਟੇ ਨਾ ਮਿਲੇ, ਇੱਕ ਇੱਕ ਸਾਹ ਜਿਹੜਾ ਹੀਰਿਆਂ ਦੇ ਵੱਟੇ ਨਾ ਮਿਲੇ, ਉਹ ਤਾਂ ਇਹੋ ਜਿਹੇ ਅਮੋਲਕ ਸਾਹਾਂ ਨੂੰ ਕਿੱਥੇ ਵਿਸ਼ਿਆਂ 'ਚ ਲਾ ਕੇ ਗਵਾ ਲਿਆ ਹੈ।
ਚਲੋ ਸਿਤਾਬ ਦੀਵਾਨ ਬੁਲਾਇਆ,
ਦੀਵਾਨ ਇੱਥੇ ਸਾਧ ਸੰਗਤ ਜੀ ਵਾਹਿਗੁਰੂ ਦੀ ਕਚਹਿਰੀ ਦਾ ਨਾਮ ਹੈ ਪਰਲੋਕ ਦੀ ਦਾ, ਦੀਵਾਨ ਬੱਬੇ ਦੇ ਨਾਲ ਕਹਿੰਦੇ ਚਲੋ ਛੇਤੀ, ਫਿਰ ਭਾਈ ਚੱਲ ਛੇਤੀ ਤੁਰ ਪਾ, ਇੱਥੋਂ ਤਿਆਰ ਹੋ ਜਾ, ਤੈਨੂੰ ਦੀਵਾਨ ਪਰਲੋਕ ਦੀ ਕਚਹਿਰੀ 'ਚ ਬੁਲਾਇਆ ਗਿਆ ਹੈ।
ਚੱਲ ਦਰਹਾਲ ਦੀਵਾਨ ਬੁਲਾਇਆ,
ਚੱਲ ਛੇਤੀ ਦਰਹਾਲ ਨੂੰ, ਇਸੇ ਹਾਲਤ 'ਚ ਸੀਗਰ ਹਾਲ, ਜਿਸ ਹਾਲਤ 'ਚ ਹੈ ਤੂੰ ਇਸੇ ਹਾਲਤ 'ਚ ਛੇਤੀ ਚੱਲ ਪਾ। ਦੀਵਾਨ ਇੱਥੇ ਧਰਮ ਰਾਜਾ ਦਾ ਵਾਚਕ ਹੈ ਦੂਸਰਾ ਵਾਵੇ ਨਾਲ, ਦੀਵਾਨ ਧਰਮ ਰਾਜਾ ਨੇ ਤੈਨੂੰ ਪਰਲੋਕ ਦੀ ਕਚਹਿਰੀ ਵਿੱਚ ਬੁਲਾਉਣਾ ਕੀਤਾ ਹੈ।
ਹਰ ਫੁਰਮਾਨ ਦਰਗਹ ਕਾ ਆਇਆ,
ਜੇ ਕਹੋ ਕਿ ਧਰਮ ਰਾਜਾ ਮੈਨੂੰ ਕਿਉਂ ਬੁਲਾਉਂਦਾ ਹੈ, ਕਹਿੰਦੇ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦਾ ਉਹਨੂੰ ਹੁਕਮ ਆਇਆ ਹੈ ਕਿ ਫਲਾਣੇ ਜੀਵ ਦੇ ਤਾਂ ਹੀ ਪਰਲੋਕ ਵਿੱਚ ਹਾਜ਼ਰ ਕਰ, ਇਉਂ ਧਰਮ ਰਾਜਾ ਨੇ ਤੈਨੂੰ ਬੁਲਾਉਣਾ ਕੀਤਾ ਹੈ।
ਰਹਾਓ ਕਰੋ ਅਰਦਾਸ ਗਾਵ ਕਿਸ ਬਾਕੀ,
ਫੇਰ ਤੂੰ ਬੇਨਤੀ ਕਰੇਗਾ ਉਸ ਵੇਲੇ ਕਿ ਜੀ ਮੇਰੀ ਪਿੰਡ 'ਚ ਕੁਝ ਬਕਾਇਆ ਰਹਿੰਦਾ ਹੈ, ਇਸ ਪਿੰਡ 'ਚ ਕਿਸੇ ਤੋਂ ਲੈਣੇ ਦੇਣੇ ਦਾ ਮੇਰਾ ਹਿਸਾਬ ਕਿਤਾਬ ਹੈ, ਉਹ ਬਾਕੀ ਮੈਂ ਕਰ ਲਵਾਂ, ਅੱਜ ਦੀ ਰਾਤ ਮੈਨੂੰ ਤੁਸੀਂ ਨਾਲ ਚੱਲੋ, ਇਸ ਵੇਲੇ ਮੈਨੂੰ ਛੱਡ ਜਾਓ, ਮੈਂ ਰਾਤ 'ਚ ਸੱਦ ਸੱਦ ਕੇ ਜਿਨ੍ਹਾਂ ਤੋਂ ਮੈਂ ਲੈਣਾ ਹੈ ਅਤੇ ਜਿਨ੍ਹਾਂ ਨੂੰ ਮੇਰਾ ਦੇਣਾ ਹੈ, ਮੈਂ ਉਹ ਪਿੰਡ ਵਿੱਚ ਬਕਾਇਆ ਹੈ ਮੇਰਾ, ਮੈਂ ਪੂਰਾ ਕਰ ਲਵਾਂ, ਅਰਦਾਸਾਂ ਬੇਨਤੀਆਂ ਕਰੇਗਾ ਅੰਤ ਵੇਲੇ।
ਨਵੇਰ ਆਜ ਕੀ ਰਾਤੀ,
ਤੂੰ ਕਹੇਗਾ ਕਿ ਮੈਨੂੰ ਅੱਜ ਦੀ ਰਾਤ ਛੱਡ ਚੱਲੋ ਜੀ, ਮੈਂ ਸਾਰਾ ਹਿਸਾਬ ਕਿਤਾਬ ਨਵੇੜ ਲਵਾਂਗਾ, ਸਵੇਰੇ ਤੁਹਾਡੇ ਨਾਲ ਚੱਲ ਰਹਾਂਗਾ। ਅਤੇ ਜਮਦੂਤਾਂ ਨੇ ਕਹਿਣਾ ਅੱਜ ਦੀ ਰਾਤ ਹੀ ਤੈਨੂੰ ਨਵੇੜ ਚੱਲਣਾ, ਤੂੰ ਕੀ ਕਹਿੰਦਾ ਕਿ ਮੈਂ ਜਿਉਂਦਾ ਰਹਾਂ ਤੈਨੂੰ ਅਸੀਂ ਛੱਡ ਕੇ ਨਹੀਂ ਜਾਵਾਂਗੇ, ਹੁਣੇ ਤੇਰੀ ਜ਼ਿੰਦਗੀ ਨੂੰ ਨਵੇੜ ਕੇ ਲੈ ਚੱਲਣਾ ਹੈ ਤੈਨੂੰ।
ਕਿਸ਼ ਭੀ ਖਰਚ ਤੁਮਾਰਾ ਸਾਰਾ।
ਫਿਰ ਤੂੰ ਉਸ ਵੇਲੇ ਸ਼ਾਹੂਕਾਰ ਜਿਵੇਂ ਕਿਹਾ ਸੀ ਮੈਂ ਤੁਹਾਨੂੰ ਚੌਥਾ ਹਿੱਸਾ ਧੰਨ ਦੇ ਦਿੰਦਾ, ਇਉਂ ਤੂੰ ਕਹੇਗਾ ਤੁਹਾਡਾ ਵੀ ਖਰਚ ਦੇਵੀ ਦਿਓ, ਤੇ ਜਿਵੇਂ ਬੱਕਰੇ ਛਤਰੇ ਕੁਰਬਾਨੀਆਂ ਦੇਈ ਦੀਆਂ ਬਲੀਆਂ ਦੇਈ ਦੀਆਂ, 11 ਬੱਕਰੇ ਜਿਵੇਂ ਕਾਲੀ ਦੇ ਹਰ ਰੋਜ਼ ਚੜਾਉਂਦੇ ਆ ਇੱਥੇ ਬੰਗਾਲੀ ਲੋਕ, ਇਸ ਪ੍ਰਕਾਰ ਕਹਿੰਦੇ ਬੱਕਰੇ ਛਤਰਾਂ ਦੀਆਂ ਕੁਰਬਾਨੀਆਂ ਦੇਣੀਆਂ ਰੂਪ, ਖਰਚ ਤੁਹਾਡਾ ਮੈਂ ਚੁਰਸਤੇ ਚ ਸ਼ਰਾਬ ਦੀਆਂ ਬੋਤਲਾਂ ਰੱਖਣੀਆਂ, ਕੁੱਕੜ ਮੁਰਗੇ ਮਾਰ ਕੇ ਰੱਖਣੇ, ਇਹੋ ਜਿਹਾ ਖਰਚ ਵੀ ਤੁਹਾਡਾ ਕਹਿੰਦੇ ਮੈਂ ਸਾਰ ਦਿਆਂਗਾ ਕੁਝ।
ਸੁਬਹਿ ਨਿਵਾਜ ਸਰਾਏ ਗੁਜ਼ਾਰੋ।
ਤਾਂ ਤੂੰ ਕਹਿੰਦਾ ਮੈਨੂੰ ਸੁਬਹਾ ਦੀ ਨਵਾਜ ਸਰਾਮ ਚ ਪੜ ਲੈਣ ਦਿਓ। ਕਹਿਣ ਲੱਗੇ ਅੱਗੇ ਕਦੇ ਨਵਾਜ ਦਾ ਨਾਮ ਨੀ ਲਿਆ ਤੇ ਹੁਣ ਤੇਰੇ ਨਵਾਜ ਚੇਤੇ ਆ ਗਈ, ਹੁਣ ਨਵਾਜ ਤੈਨੂੰ ਜ਼ਰੂਰ ਸੁਬਹਾ ਦੀ ਪੜ੍ਹਨ ਦਿਆਂਗੇ। ਸਰਾਮ ਦੇ ਵਿੱਚ ਆਮ ਖਾਸ ਥਾਂ ਦੇ ਵਿੱਚ ਮੁਸਲਮਾਨ ਕਹਿੰਦੇ ਹੁਣ ਜਿਹੜੀ ਸੁਬਹਾ ਹੋਣੀ ਹੈ ਨਾ ਉਹ ਸਰਾਂ ਬੈਤਰਨੀ ਨਦੀ ਦੇ ਤੇ ਜਮ ਮਾਰਗ ਦਾ ਅੱਧ ਮਾਰਗ ਆ ਜਿੱਥੇ, ਉੱਥੇ ਨਵਾਜ ਦਾ ਵਕਤ ਗੁਜ਼ਾਰਾਂਗੇ, ਰਾਤ ਨੀ ਤੈਨੂੰ ਛੱਡ ਕੇ ਜਾਣਾ, ਇਹ ਚੇਤੇ ਕਰ ਲੈ ਤੂੰ।
ਸਾਧ ਸੰਗ ਜਾ ਕਹੋ ਹਰ ਰੰਗ ਲਾਗਾ।
ਇਹ ਤਾਂ ਸਾਗਤਾਂ ਦੀ ਹਾਲਤ ਹੈ ਸਾਧ ਸੰਗੀ, ਜਦੋਂ ਅੰਤ ਦਾ ਸਮਾਂ ਹੁੰਦਾ ਉਹਨਾਂ ਦੇ ਤੇ ਇਸ ਤਰ੍ਹਾਂ ਦੀ ਵਰਤਦੀ ਹੈ, ਅਤੇ ਜਿਨ੍ਹਾਂ ਨੂੰ ਸਾਧ ਸੰਗਤ ਦੇ ਵਿੱਚ ਮਿਲ ਕੇ ਹਰੀ ਅਕਾਲ ਪੁਰਖ ਦਾ ਰੰਗ ਪ੍ਰੇਮ ਲੱਗ ਗਿਆ ਹੈ।
ਧੰਨ ਧੰਨ ਸੋ ਜਨ ਪੁਰਖ ਸੁਭਾਗਾ।
ਧੰਨ ਉਹ ਪੁਰਖ ਹੈ, ਉਹ ਸ੍ਰੇਸ਼ਟ ਭਾਗਾਂ ਵਾਲਾ ਪੁੰਨਾਂ ਵਾਲਾ ਪੁਰਖ ਹੈ, ਧੰਨ ਉਹਦੇ ਪੁੰਨ ਹਨ, ਧੰਨ ਉਹ ਪੁਰਖ ਹੈ, ਧੰਨ ਉਹਦੇ ਮਾਤਾ ਪਿਤਾ ਸ੍ਰੇਸ਼ਟ ਭਾਗਾਂ ਵਾਲੇ ਦੇ।
ਈਤ ਊਤ ਜਨ ਸਦਾ ਸੁਹੇਲੇ।
ਉਹ ਸਾਧ ਸੰਗਤ ਜੀ ਈਤ ਇਸ ਲੋਕ ਵਿੱਚ ਵੀ ਊਤ ਪਰਲੋਕ ਵਿੱਚ ਵੀ ਸਾਰਿਆਂ ਥਾਂ ਚ ਸੁਹੇਲੇ ਆ, ਰੇਰੇ ਦਰਗੇ ਕਹੇ ਨ ਕਹੂ, ਆਓ ਬੈਠ ਆਦਰ ਸੁਭ ਦੇਊ, ਪਾ ਮੇਲੀ ਪਾਵੇ ਤੂੰ ਬਾਸਾ, ਜਨਮ ਮਰਨ ਹੋਏ ਬਨਾਸਾ।
ਜਨਮ ਪਦਾਰਥ ਜੀਤ ਅਮੋਲੇ।
ਜਿਹੜੇ ਆਪਣੇ ਮਨੁੱਖਾ ਜਨ ਰੂਪੀ ਪਦਾਰਥ ਮਿਲਿਆ ਹੋਇਆ ਨੇ ਜਨਮ, ਇਸ ਨੂੰ ਜਿੱਤ ਕੇ ਜਾਂਦੇ ਕਾਮ ਕ੍ਰੋਧ ਖੇ ਖਰਾਬ ਨਹੀਂ ਕਰਦੇ, ਅਮੋਲਕ ਜੀਵਨ ਵਾਲੇ ਪੁਰਖ ਜਿਹੜੇ ਹਨ ਜਿਨ੍ਹਾਂ ਨੂੰ ਜਨਮ ਰੂਪੀ ਪਦਾਰਥ ਨੂੰ ਜਿੱਤ ਲਿਆ ਹੈ, ਉਹ ਅਮੋਲਕ ਰੂਪ ਪਰਮੇਸ਼ੁਰ ਦੇ ਨਾਮ ਨੂੰ ਬੇਕੀਮਤੇ ਨੂੰ ਪਾ ਕੇ ਉਹਨਾਂ ਦਾ ਜੀਵਨ ਵੀ ਬੜਾ ਅਮੋਲਕ ਹੈ।
ਜਾਗਤ ਸੋਇਆ ਜਨਮ ਗਵਾਇਆ।
ਬਾਕੀ ਜੀਆਂ ਦੀ ਇਹ ਹਾਲਤ ਹੈ ਸਾਧ ਸੰਗਤ ਜੀ, ਜਿਹੜਾ ਆਦਮੀ 84 ਲੱਖ ਜੂਨ ਜਿਹੜੀ ਹੈ ਤਾਂ ਸੁੱਤਿਆਂ ਦੀ ਗਿਣਤੀ ਚ ਹੈ, ਜਿਹੜਾ ਮਨੁੱਖਾ ਜਨਮ ਹੈ ਜਾਗਦੇ ਦਿਮਾਗ ਵਾਲਾ ਲੋਕਾਂ ਨੂੰ ਮੰਨਿਆ, ਸੋ ਪੜ੍ਹਿਆ ਲਿਖਿਆ ਉਦੋਂ ਵੀ ਜਾਗਦੇ ਦਿਮਾਗ ਵਾਲਾ, ਜਿਹੜਾ ਤਾਂਬਰ ਪੁਰਖ ਹੈ ਉਹ ਤਾਂ ਧਨ ਸੁਖੋਪਤੀ ਵਿੱਚੋਂ ਹੈ, ਜਿਹੜਾ ਵਿਖਈ ਪੁਰਖ ਆ ਉਹ ਸੁਖੋਪਤ ਅਵਸਥਾ ਚ ਹੈ, ਜਿਹੜਾ ਜਗਿਆਸੂ ਹੈ ਸੁਪਨ ਅਵਸਥਾ ਚ ਹੈ, ਤੇ ਜਾਗਦਾ ਗਿਆਨਵਾਨ ਆਪਣੇ ਆਪ ਨੂੰ ਮੰਨਦਾ ਹੈ। ਸੋ ਇਸੇ ਪ੍ਰਕਾਰ ਤੂੰ ਗਿਆਨੀ ਆਪਣੇ ਆਪ ਨੂੰ ਮੰਨਦਾ ਹੈ, ਜਾਗਦੇ ਦਿਮਾਗ ਵਾਲਾ ਪੜ੍ਹਿਆ ਲਿਖਿਆ ਪੰਡਿਤ ਵਿਦਵਾਨ ਕਹਾਉਣਾ ਹੈ, ਤੂੰ ਵਿਦਿਆ ਦੀ ਨੀਂਦ ਚ ਹੈ, ਇਹ ਮਨੁੱਖਾ ਜਨਮ ਪਾ ਕੇ ਸੌ ਗਿਆ,
ਜਨਮ ਗਵਾਇਆ,
ਆਪਦਾ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ, ਇਹ ਜਾਗਦੇ ਦਿਮਾਗ ਵਾਲਾ ਹੋ ਕੇ ਤੇ ਫੇਰ ਵੀ ਸੌ ਗਿਆ, ਪੜ੍ਹ ਸੁਣ ਕੇ ਲਿਖ ਕੇ ਸਮਝ ਕੇ, ਜਿਹੜਾ ਪੜ੍ਹਿਆ ਕਾਨੂੰਨ ਤੋਂ ਉਲਟ ਕਰੇ ਦੂਨੀ ਸਜ਼ਾ ਹੁੰਦੀ ਹੈ।
ਮਾਲ ਧਨ ਜੋੜਿਆ ਪਹਿਆ ਪਰਾਇਆ।
ਜਿਹੜਾ ਮਾਲ ਮਈਆਂ ਗਊਆਂ ਹਾਥੀ ਘੋੜੇ ਤੇ ਧਨ ਰੋਕੜੀ ਜੋੜਿਆ ਸੀ ਉਹ ਖਿੰਦੇ ਚ ਬਗਾਨਾ ਹੋ ਗਿਆ ਜਿਸ ਨੂੰ ਸਾਂਭ ਲਿਆ।
ਕਹੋ ਕਬੀਰ ਤੇਰੀ ਨਰ ਭੂਲੇ।
ਸਾਹਿਬ ਕਬੀਰ ਜੀ ਕਹਿੰਦੇ ਉਹ ਪੁਰਖ ਸੰਸਾਰ ਚ ਜਨਮ ਧਾਰ ਕੇ ਆ ਕੇ ਭੁੱਲ ਚ ਪੈ ਗਏ ਜਾਨ ਦੀ ਚ,
ਖਸਮ ਵਿਸਾਰ ਮਾਤੀ ਸੰਗ ਰੂਲੇ।
ਜਿਨ੍ਹਾਂ ਨੇ ਖਸਮ ਅਕਾਲ ਪੁਰਖ ਨੂੰ ਵਿਸਾਰ ਦਿੱਤਾ ਸਾਧ ਸੰਗਤ ਜੀ ਉਹ ਮਿੱਟੀ ਵਿਚ ਰੋਂਦੇ ਹਨ, ਮਿੱਟੀ ਦੀ ਨਿਆਈ ਸਾਧ ਸੰਗਤ ਜੀ ਕਰਮ ਕਾਂਡ ਦੇ ਅਨੁਸਾਰ ਹੈ, ਜਿਨ੍ਹਾਂ ਦੀ ਮਿੱਟੀ ਵਿਚ ਰੂਹ ਰਲ ਜਾਂਦੀ ਹੈ ਉਹ ਟੇਢੀਆਂ ਜੂਨਾਂ ਚ ਕਿਲੜੀਆਂ ਚੂਹੇ ਖੰਜ ਖੰਜੂਰੇ ਆਦਿਕ ਸੱਪ ਆਦਿਕ ਇਹਨਾਂ ਜੂਨਾਂ ਚ ਪੈ ਕੇ ਰੁਲਦੇ ਹੈ, ਫਿਰ ਮਨੁੱਖਾਂ ਦੇ ਨੀ ਹੱਥਾਂ ਦੀ ਇਉਂ ਵਾਹਿਗੁਰੂ ਨੂੰ ਭੁਲਾ ਕੇ ਮਿੱਟੀ ਚ ਸਭ ਰਲਦੇ ਵੇਖੀ ਦੇ ਹੈ, ਇਉਂ ਲਾਣਤਾਂ ਦੀ ਮਿੱਟੀ ਵੀ ਪੈਂਦੀ ਹੈ ਪ੍ਰਤੱਖ, ਇਉਂ ਮਿੱਟੀ ਵਾਲੀਆਂ ਜੂਨਾਂ ਚ ਰੁਲਣ ਵਾਲੀਆਂ ਚ ਪੈਂਦੇ ਹਨ।